ਪੂਰਨ ਸੰਤ ਕਲਾ ਧਰ ਪੂਰੇ,
ਤੁਸੀਂ ਵੱਡੇ ਮਹਾਂਪੁਰਖ ਹੋ, ਬੜੇ ਸ਼ਕਤੀਵਾਨ ਹੋ ਜੀ,
ਕਰਿਓ ਹਮਾਰੋ ਭੈ ਬੜ ਦੂਰੇ,
ਸਾਡਾ ਜਿਹੜਾ ਭੈ ਸੀ ਨਾ ਮਨ ਦੇ ਅੰਦਰ ਉਹ ਤੁਸੀਂ ਖਤਮ ਕਰ ਦਿੱਤਾ ਹੈ।
ਲੈ ਉਪਦੇਸ਼ ਸਿੱਖ ਸਭ ਹੋਏ,
ਉਹ ਨਗਰ ਨਿਵਾਸੀ ਸਾਰੇ ਹੀ ਉਪਦੇਸ਼ ਲੈ ਕੇ ਗੁਰੂ ਕੇ ਸਿੱਖ ਬਣ ਗਏ।
ਪਹੁਲ ਲਈ ਗੁਰੂ ਪਗ ਧੋਏ,
ਉਹਨਾਂ ਨੇ ਚਰਨ ਪਹੁਲ ਲੈ ਲਈ ਮਹਾਰਾਜ ਦੇ, ਕਿਉਂਕਿ ਉਦੋਂ ਚਰਨਾਂ ਨੂੰ ਅੱਛੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਾਫ਼ ਕਰਕੇ ਸੋਹਣੇ ਢੰਗ ਨਾਲ ਇਸ਼ਨਾਨ ਕਰਦੇ, ਫੇਰ ਉਹ ਚਰਨ ਜਲ ਵਿੱਚ ਰੱਖ ਕੇ ਕਹਿੰਦੇ ਸਾਰੇ ਛਕ ਲਓ, ਕਿਉਂ ਗੁਰੂ ਕੇ ਪਹਿਲਾਂ ਅਸੂਲ ਮੁਤਾਬਕ ਨੌ ਸਰੂਪਾਂ ਤੱਕ ਚਰਨ ਪਹੁਲ ਦੀ ਦਾਤ ਬਖਸ਼ਿਸ਼ ਹੁੰਦੀ ਰਹੀ। ਦਸਵੇਂ ਸਰੂਪ 'ਚ ਮਹਾਰਾਜ ਨੇ ਫੇਰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਆਪਾਂ ਨੂੰ।
ਕਿਤਕ ਕਾਲ ਤਹਿ ਕੀਨ ਬਸੇਰਾ,
ਕਿੰਨੇ ਕੁ ਸਮੇਂ ਉੱਥੇ ਬਸੇਰਾ ਕੀਤਾ ਹੈ।
ਅਪਰਧਾਨ ਗਮਨੇ ਬਿਨ ਦੇਰਾ,
ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਦੇਰੀ ਤੋਂ ਹੋਰ ਥਾਂ ਪਹੁੰਚ ਗਏ। ਫਿਰ
ਪਹੁੰਚੇ ਹਿਰਨ ਖੰਡ ਮੈਂ ਜਾਏ,
ਇਹ ਹਿਰਨ ਖੰਡ ਦੇ ਵਿੱਚ ਮਹਾਰਾਜ ਜੀ ਪਹੁੰਚ ਗਏ ਜਾ ਕੇ।
ਜੈ ਕੰਚਨ ਧਰਨੀ ਸਭ ਥਾਈ,
ਜਿੱਥੇ ਹਰ ਥਾਂ ਸੋਨੇ ਦੀ ਧਰਤੀ ਹੋਈ ਹੈ।
ਤੈ ਕੇ ਰੀਤ ਸੁਣੋ ਸਭ ਭਾਂਤੇ,
ਉੱਥੋਂ ਦੀ ਗੱਲ ਸਾਰੇ ਤਰੀਕਿਆਂ ਨਾਲ ਅੱਗੇ ਸੁਣੋ।
ਕਰਹਿ ਯੋਗ ਸਾਧਨ ਦਿਨ ਰਾਤੀ,
ਉੱਥੇ ਲੋਕ ਯੋਗ ਸਾਧਨਾ ਹੀ ਰਾਤ ਦਿਨ ਕਰ ਰਹੇ ਨੇ।
ਰਹਿਤ ਤਰਨ ਸੋ ਮਨੁਜ ਸਦਾਈ,
ਉਹ ਜਿਹੜੇ ਬੰਦੇ ਸੀ ਯੋਗ ਸਾਧਨਾ ਕਰਕੇ ਹਮੇਸ਼ਾ ਬੁਢੇਪਾ ਨਹੀਂ ਸੀ ਆਉਣ ਦਿੰਦੇ, ਜਵਾਨ ਹੀ ਰਹਿੰਦੇ ਸਨ।
ਕਰਮ ਹੈ ਪ੍ਰਾਣ ਨਾ ਤਜੈ ਕਦਾਈ,
ਉਹਨਾਂ ਦੇ ਘਰੇ ਕੋਈ ਪ੍ਰਾਣ ਨਹੀਂ ਸੀ ਛੱਡਦਾ, ਕਿਉਂਕਿ ਯੋਗ ਸਾਧਨਾ ਨਾਲ ਉਮਰ ਜਿੰਨੀ ਮਰਜ਼ੀ ਤੁਹਾਡਾ ਚਿੱਤ ਕਰੇ ਲੰਬੀ ਕਰ ਲਓ।
ਅੰਤ ਸਮੇਂ ਤਿੰਨ ਕੋ ਜੇ ਪਹੁੰਚੇ,
ਅੰਤ ਸਮਾਂ ਜਦੋਂ ਉਹਨਾਂ ਦਾ ਆ ਜਾਂਦਾ ਸੀ,
ਤਬ ਬੈਠੇ ਗਿਰ ਪਰ ਚੜ ਉੱਚੇ,
ਇਹ ਫਿਰ ਉੱਚੇ ਪਹਾੜ ਤੇ ਚਲੇ ਜਾਂਦੇ ਵੀ ਹੁਣ ਉਮਰ ਸਮਾਪਤ ਹੋਣ ਵਾਲੀ ਹੈ।
ਬ੍ਰਹਮ ਅੰਦਰ ਕੋ ਫੋਰ ਸੋ ਡਰ ਹੈ,
ਉਹ ਫਿਰ ਦਸਮ ਦੁਆਰ ਵਿੱਚ ਆਪਣੀ ਸੁਰਤੀ ਚੜਾ ਕੇ, ਇੱਕ ਬ੍ਰਹਮ ਅੰਦਰ ਨਾੜੀ ਹੁੰਦੀ ਦਸਮ ਦੁਆਰ ਦੇ ਉੱਪਰਲੇ ਪਾਸੇ, ਸੂਈ ਦੇ ਨੱਕੇ ਜਿੰਨੀ ਥਾਂ ਮਾੜੀ ਜੀ ਫੁੱਟਦੀ ਹੈ, ਉਹਦੇ ਚੋਂ ਆਤਮਾ ਬਾਹਰ ਨਿਕਲੀ, ਦੋਕ ਤੁਪ ਕੇ ਖੂਨ ਦੇ ਬਾਹਰ ਆਉਂਦੇ ਨੇ, ਇਸ ਤਰ੍ਹਾਂ ਜੋਗੀ ਆਪਣਾ ਸਰੀਰ ਛੱਡ ਦਿੰਦੇ ਨੇ।
ਤਹਿ ਤੇ ਆਪਣੇ ਪ੍ਰਾਣ ਨਿਕਾਰ ਹੈ,
ਉੱਥੋਂ ਆਪਣੇ ਪ੍ਰਾਣ ਬਾਹਰ ਕੱਢ ਕੇ ਸਰੀਰ ਛੱਡ ਦਿੰਦੇ ਨੇ, ਜਦੋਂ ਪਤਾ ਹੋ ਗਿਆ ਵੀ ਹੁਣ ਜਾਣਾ ਹੀ ਪੈਣਾ ਹੈ।
ਤਿੰਨ ਪੁਰ ਵਿਖਾ ਜਾਏ ਗੁਰ ਵੈਸੇ,
ਉਸ ਨਗਰ ਵਿੱਚ ਗੁਰੂ ਸਾਹਿਬ ਜੀ ਜਾ ਕੇ ਸੱਜ ਗਏ ਨੇ।
ਮਨ ਭਾਨ ਗਿਆਨ ਕੋ ਜੈਸੇ,
ਮਨ ਉਹ ਗਿਆਨ ਦਾ ਸੂਰਜ ਸਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ।
ਬਹੁ ਨਰ ਬੈਠੇ ਆਨ ਸਮੀਪਾ,
ਬਹੁਤ ਸਾਰੇ ਜਿਹੜੇ ਬੰਦੇ ਸਨ ਉੱਥੇ ਕੋਲ ਆ ਕੇ ਮਹਾਰਾਜ ਦੇ ਬੈਠ ਗਏ।
ਸਭ ਬੋਲੇ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਬਚਨ ਬੋਲੇ ਉਹਨਾਂ ਨੂੰ।
ਕੈਸੋ ਤੁਮ ਉਪਦੇਸ਼ ਕਮਾ ਵਹਾ,
ਤੁਸੀਂ ਉਪਦੇਸ਼ ਕਿਸ ਤਰ੍ਹਾਂ ਕਮਾਉਂਦੇ ਹੋ ਭਾਈ।
ਆਪਣੇ ਗੁਰੂ ਕੋ ਨਾਮ ਬਤਾਵਹ,
ਆਪਣੇ ਗੁਰੂ ਦਾ ਨਾਂ ਦੱਸੋ ਸਾਨੂੰ।
ਕਹੇ ਸੋ ਗੁਰ ਗੋਰਖ ਹਮ ਜਾਣਹੁ,
ਉਹਨਾਂ ਨੇ ਕਿਹਾ ਸਾਡੇ ਗੁਰੂ ਦਾ ਨਾਂ ਗੋਰਖ ਹੈ ਜੀ।
ਪ੍ਰਾਣ ਜਾਮ ਉਪਦੇਸ਼ ਪਛਾਣਹੁ,
ਉਹਨਾਂ ਪ੍ਰਾਣਾਯਾਮ ਕਰਨ ਦਾ ਸਾਨੂੰ ਉਪਦੇਸ਼ ਦਿੱਤਾ ਹੋਇਆ ਸਾਰਿਆਂ ਨੂੰ।
ਸਾਧ ਹੈ ਯੋਗ ਸਦੇ ਪਤ ਦਾਪੇ,
ਅਸੀਂ ਸਦਾ ਯੋਗ ਸਾਧਨਾ ਹੀ ਕਰਦੇ ਰਹਿੰਦੇ ਹਾਂ ਜੀ।
ਮਨ ਕੋ ਸਾਂਤ ਨੇ ਆਪ ਕਦਾਪੀ,
ਇੱਕ ਚੀਜ਼ ਹੈ ਮਹਾਰਾਜ, ਯੋਗ ਸਾਧਨਾ ਕਰਕੇ ਉਮਰਾਂ ਤਾਂ ਲੰਬੀਆਂ ਬਥੇਰੀਆਂ, ਸਾਰਾ ਰਿੱਧੀਆਂ ਸਿੱਧੀਆਂ ਵੀ, ਤਾਕਤਾਂ ਵੀ ਹੈ, ਪਰ ਇਹ ਸ਼ਾਂਤੀ ਨਹੀਂ ਆਉਂਦੀ। ਮਨ ਨੂੰ ਇਹ ਕਿਰਪਾ ਕਰੋ ਕਿ ਮਨ ਨੂੰ ਸ਼ਾਂਤੀ ਆ ਜੇ ਸਾਡੇ, ਬਸ
ਆਪ ਉਪਦੇਸ਼ ਆਪ ਦੇਹੋ ਐਸਾ,
ਹੁਣ ਆਪ ਜੀ ਕਿਰਪਾ ਕਰਕੇ ਇਹੋ ਜਿਹਾ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ ਮਹਾਰਾਜ ਜੀ।
ਸ਼ਾਂਤ ਹੋਏ ਮਨ ਸਭ ਕੋ ਜੈਸਾ,
ਸਾਡਾ ਮਨ ਟਿਕਾਓ ਚ ਆ ਜੇ, ਸ਼ਾਂਤੀ ਚ ਆ ਜੇ, ਇਕਾਗਰਤਾ ਬਣ ਜੇ ਸਾਡੀ।
ਸੁਨ ਕਰ ਤਿਨਕੇ ਬਚ ਜਗ ਦੇਸਾ,
ਸੋ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਜਾ ਬਚਨ ਸੁਣੇ,
ਦੇਣ ਲੱਗੇ ਆਪਣੇ ਉਪਦੇਸਾ।
ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹ ਜਿਹੜਾ ਸੰਪੂਰਨ ਉਪਦੇਸ਼ ਹਰੇਕ ਪ੍ਰਾਣੀ ਮਾਤਰ ਨੂੰ ਦਿੱਤਾ, ਉਹ ਉਪਦੇਸ਼ ਦੇਣ ਲੱਗੇ ਨੇ।
ਸਤਨਾਮ ਸਿਮਰਹੋ ਲਿਵਲਾਈ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਭਿਆਸ ਕਰਕੇ ਸਮਾਧੀ ਲਾ ਲੈਣੀ, ਸਵਾਸ ਚੜਾ ਲੈਣੇ, ਬਿਰਤੀਆਂ ਰੋਕ ਲੈਣੀਆਂ, ਦਸਮ ਦੁਆਰ ਚਲੇ ਜਾਣਾ, ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਜਾਣਾ, ਉਮਰ ਲੰਬੀ ਕਰ ਲੈਣੀ, ਇਹ ਤਾਂ ਸਾਰੀ ਗੱਲ ਠੀਕ ਹੈ, ਪਰ ਕੀ ਤੁਸੀਂ ਕਦੇ ਪਰਮਾਤਮਾ ਦਾ ਨਾਮ ਜਪਿਆ? ਕਹਿੰਦੇ ਜੀ ਉਹ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਸ਼ਾਂਤੀ ਸੀ, ਇਹ ਤੁਹਾਨੂੰ ਕਿਹਨੇ ਸਿੱਖਿਆ ਦੇ ਦਿੱਤੀ ਕਿ ਲੰਬੀਆਂ ਉਮਰਾਂ ਕਰੋ, ਯੋਗ ਸਾਧਨਾ ਕਰੋ, ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਵਾਹਿਗੁਰੂ 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 ਕਰਿਆ ਕਰੋ, ਜਾਂ ਜਿਹੜਾ ਵੀ ਪਰਮਾਤਮਾ ਦਾ ਨਾਮ ਤੁਹਾਡੇ ਧਰਮ ਮੁਤਾਬਕ ਹੈ ਉਹਦਾ ਅਭਿਆਸ ਕਰਿਆ ਕਰੋ।
ਹਉਮੈ ਸਗਰੇ ਦੇਹੋ ਮਟਾਈ,
ਦੂਜੀ ਗੱਲ ਇਹ ਕਿ ਜਿਹੜੀ ਲੰਬੀ ਉਮਰ ਹੋਣੀ ਹੈ ਨਾ ਹਉਮੈ ਹੋ ਜਾਂਦੀ ਹੈ, ਰਿੱਧੀਆਂ ਸਿੱਧੀਆਂ ਨਾ ਹਉਮੈ ਹੋ ਜਾਂਦੀ ਹੈ, ਫਿਰ ਤੁਸੀਂ ਹਉਮੈ ਕਰਦੇ ਹੋ ਤੇ ਹਉਮੈ ਹੀ ਪ੍ਰਮਾਤਮਾ ਨੂੰ ਚੰਗੀ ਨਹੀਂ ਲੱਗਦੀ।
ਜਗਤ ਅਛਤ ਭਲੇ ਦ੍ਰਿੜ ਕੀਜੈ,
ਜਗਤ ਅਸਤ ਹੈ ਝੂਠਾ ਹੈ, ਇਹ ਗੱਲ ਮਨ ਚ ਪੱਕੀ ਕਰ ਲੋ, ਦੁਨੀਆਂ ਸਦਾ ਨਹੀਂ ਰਹਿੰਦੀ।
ਸਤ ਆਤਮਾ ਇਕ ਜਿਨੀ ਜੈ,
ਆਪਣੇ ਅੰਦਰ ਜਿਹੜੀ ਆਤਮਾ ਇਹੀ ਸੱਤ, ਬਾਕੀ ਸਰੀਰ ਵੀ ਝੂਠਾ ਹੀ ਹੈ, ਦੁਨੀਆਂ ਵੀ ਝੂਠੀ ਹੈ, ਰਿਸ਼ਤੇਦਾਰ ਜੇ ਵੋ ਸਭ ਸਭ ਕੁਛ ਝੂਠਾ ਹੀ ਝੂਠਾ ਹੈ। ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਹੋ?
ਅਸ ਅਭਿਆਸ ਜੇ ਕਰੋ ਸਦੀਵਾ,
ਇਹੋ ਜਿਹਾ ਅਭਿਆਸ ਤੁਸੀਂ ਸਦਾ ਹੀ ਕਰਦੇ ਰਹੋ ਕਿ ਆਤਮਾ ਸੱਤ ਹੈ, ਬਾਕੀ ਸਭ ਝੂਠ ਹੀ ਝੂਠ ਹੈ, ਇਹ ਅਭਿਆਸ ਬਹਿ ਕੇ ਕਰਿਆ ਕਰੋ ਪ੍ਰਮਾਤਮਾ ਦਾ ਨਾਮ ਜਪਦੇ ਹੋਏ।
ਹੋਏ ਸ਼ਾਂਤ ਮਨ ਕੋ ਸੁਖ ਸੀਵਾ,
ਫਿਰ ਬਹੁਤ ਜ਼ਿਆਦਾ ਹੱਦ ਤੋਂ ਪਰੇ ਸੁਖ ਹੋਵੇਗਾ, ਕਿਉਂਕਿ ਸੁਖ ਸਿਰਫ ਆਤਮਾ ਵਿੱਚ ਹੈ, ਬਾਕੀ ਚੀਜ਼ਾਂ ਵਿੱਚ ਕਿਤੇ ਸੁਖ ਨਹੀਂ ਹੈ।
ਸੁਣ ਕਰ ਨਰਨ ਨ ਸਭਿਨ ਮਨ ਮਾਨਾ,
ਸੁਣ ਕੇ ਉਹਨਾਂ ਬੰਦਿਆਂ ਸਾਰਿਆਂ ਨੇ ਆਪਣੇ ਮਨ ਦੇ ਅੰਦਰ ਮੰਨਣ ਕੀਤਾ ਵੀ ਹਾਂ ਅਸੀਂ ਕਦੇ ਨਾਮ ਨਹੀਂ ਜਪਿਆ ਜੀ।
ਕਰਨ ਲੱਗੇ ਤੇ ਵਿਦ ਸੁਖ ਜਾਨਾ,
ਉਸ ਤਰੀਕੇ ਨਾਲ ਮਹਾਰਾਜ ਨੇ ਉੱਥੇ ਰਹਿ ਕੇ ਉਹਨਾਂ ਨੂੰ ਸਿਮਰਨ ਕਰਵਾਇਆ, ਜਦੋਂ ਆਪ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਵਾਇਆ, ਉਸ ਵਕਤ ਉਹਨਾਂ ਨੇ ਜਾਣਿਆ ਕਿ ਨਾਮ ਦੇ ਵਿੱਚ ਹੀ ਸੁਖ ਹੈ।
ਤੇ ਠਾਂ ਕਿਤਕ ਕਾਲ ਗੁਰ ਰਾਖੇ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਕਿੰਨਾ ਕੁ ਸਮਾਂ ਉੱਥੇ ਬੇਨਤੀਆਂ ਕਰ ਕਰਕੇ ਰੱਖਿਆ।
ਬਹੁਰੋ ਕੀਨ ਗਵਨ ਅਵਿਲਾਖੇ,
ਫਿਰ ਜਾਣ ਦੀ ਇੱਛਾ ਕੀਤੀ ਅੱਗੇ ਮਹਾਰਾਜ ਨੇ।
ਤਿੰਨ ਤੇ ਵਿਦਾ ਹੋਏ ਜਗ ਸਾਈ,
ਜਗਤ ਦੇ ਮਾਲਕ ਉਹਨਾਂ ਤੋਂ ਵਿਦਾਇਗੀ ਲੈ ਕੇ ਚੱਲੇ।
ਕਿੰਗ ਪੁਰਖ ਖੰਡ ਪਰ ਵਿਸੇ ਜਾਈ,
ਹੁਣ ਇਹ ਖੰਡ ਹੈ ਟੁਕੜਾ ਧਰਤੀ ਦਾ, ਕਿੰਗ ਪੁਰਖ, ਇਹ ਕਿੰਗ ਪੁਰਖ ਖੰਡ ਵਿੱਚ ਜਾ ਕੇ ਪ੍ਰਵੇਸ਼ ਕੀਤਾ ਮਹਾਰਾਜ ਨੇ।
ਨਗਰ ਸਮੀਪ ਜਾਏ ਕਹਿ ਵੈਸੇ,
ਮਹਾਰਾਜ ਜੀ ਉਸ ਨਗਰ ਦੇ ਕੋਲ ਜਾ ਕੇ ਬੈਠੇ।
ਤਨੋ ਪਕਾਰ ਧਰਿਓ ਧਰ ਜੈਸੇ,
ਧਰਤੀ ਉੱਤੇ ਮਨ ਨੂੰ ਸਰੀਰ ਨੇ ਪਰਉਪਕਾਰ ਧਾਰਨ ਕੀਤਾ, ਪਰਉਪਕਾਰ ਨੇ ਸਰੀਰ ਧਾਰਿਆ ਹੈ।
ਧਰਮ ਚੰਦ ਤੈ ਹੋਤੋ ਨਿਰਪਾਲਾ,
ਉਸ ਨਗਰ ਦਾ ਰਾਜਾ ਸੀ ਧਰਮ ਚੰਦ ਕਰਕੇ।
ਸੰਤਨ ਸੇਵਾ ਕਰਤ ਵਿਸਾਲਾ,
ਉਹ ਸੰਤਾਂ ਮਹਾਤਮਾ ਦੀ ਬਹੁਤ ਸੇਵਾ ਕਰਿਆ ਕਰਦਾ ਸੀ।
ਆਨ ਪ੍ਰਣਾਮ ਕੀਨ ਪਦ ਤਾਹੀ,
ਉਹਨੂੰ ਗੁਰੂ ਸਾਹਿਬ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਮੱਥਾ ਟੇਕਿਆ।
ਪਾਉ ਵਿਸਾਲ ਜਾਸ ਮਨ ਮਾਹੀ,
ਜਿਹਦੇ ਮਨ ਦੇ ਅੰਦਰ ਬੜਾ ਪ੍ਰੇਮ ਜਾਗਿਆ।
ਕਹਿਣ ਲੱਗਿਓ ਮੁਝ ਸੇਵ ਬਤਾਵੋ,
ਆ ਕੇ ਮਹਾਰਾਜ ਨੂੰ ਕਹਿਣ ਲੱਗਿਆ ਮੈਨੂੰ ਸੇਵਾ ਦੱਸੋ ਜੀ ਕੋਈ।
ਕਹੋ ਸੋ ਕਰੋ ਨਾ ਬਿਲਮ ਗੱਲ ਗਾਵੋ,
ਜੋ ਕਹੋਗੇ ਸੋ ਕਰਾਂਗਾ, ਮੈਂ ਦੇਰ ਨਹੀਂ ਲਾਵਾਂਗਾ ਜੀ।
ਸੁਣੀਏ ਸ੍ਰੀ ਅੰਗਦ ਤਿਹ ਕਾਲਾ,
ਇਹ ਗੁਰੂ ਅੰਗਦ ਦੇਵ ਜੀ ਅੱਗੇ ਕਥਾ ਸੁਣੋ, ਭਾਈ ਬਾਲਾ ਸੁਣਾਉਂਦੇ ਉਸ ਵਕਤ।
ਮੁਝੇ ਬਨਾਇਓ ਸ਼ੇਰ ਬਸਾਲਾ,
ਮਹਾਰਾਜ ਨੇ ਆਪਣੀ ਤਾਕਤ ਨਾਲ ਮੈਨੂੰ ਸ਼ੇਰ ਬਣਾ ਤਾ, ਭਾਈ ਬਾਲਾ ਜੀ ਕਹਿਣ ਲੱਗੇ।
ਕਰੋ ਸੇਵ ਜੇ ਭੂਪ ਉਦਾਰਾ,
ਮਹਾਰਾਜ ਨੇ ਕਿਹਾ ਹੇ ਰਾਜੇ, ਜੇ ਤੂੰ ਬੜੀ ਖੁੱਲ੍ਹ ਦਿਲੀ ਨਾਲ ਸੇਵਾ ਕਰਦੇ ਹੋ ਤਾਂ ਫਿਰ ਪਹਿਲਾਂ ਇਹ ਸੇਵਾ ਕਰੋ।
ਪ੍ਰਥਮੈ ਦੀਜੈ ਸ਼ੇਰ ਆਹਾਰਾ,
ਆ ਸਾਡੇ ਨਾਲ ਸ਼ੇਰ ਰਹਿੰਦਾ, ਇੱਕ ਪਹਿਲਾਂ ਇਹਨੂੰ ਭੋਜਨ ਦਿਓ, ਫਿਰ ਸੇਵਾ ਹੋਵੇਗੀ।
ਆਮਿਕ ਅਵਰ ਨਾ ਖਾਵ ਤੁਕੋ,
ਇਹ ਸਾਡਾ ਸ਼ੇਰ ਨਾ ਹੋਰ ਕੋਈ ਮਾਸ ਨਹੀਂ ਖਾਂਦਾ।
ਪਛਤ ਰਾਜ ਪੁੱਤਰ ਹਵੈ ਜੋ,
ਇਹ ਰਾਜੇ ਦਾ ਪੁੱਤਰ ਹੀ ਖਾਂਦਾ, ਬਸ ਉਹਦਾ ਹੀ ਮਾਸ ਖਾਂਦਾ, ਕੋਈ ਰਾਜਕੁਮਾਰ ਦਾ, ਇਹ ਕਿਸੇ ਹੋਰ ਚੀਜ਼ ਦਾ ਮਾਸ ਨਹੀਂ ਖਾਂਦਾ।
ਤੇ ਪਰਖ ਨੇ ਅਸ ਗੁਰੂ ਅਲਾਇਆ,
ਉਹਦੀ ਪਰਖ ਲੈਣ ਵਾਸਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ, ਕਿਉਂਕਿ ਉਹਦੇ ਅੰਦਰ ਇਹ ਵੀ ਥੋੜੀ ਜਿਹੀ ਸੂਖਮ ਹਉਮੈ ਸੀ ਕਿ ਮੈਂ ਬੜਾ ਵੱਡਾ ਸੇਵਾਦਾਰ ਹਾਂ, ਹੁਣੇ ਕਹੋ ਜੀ ਕੀ ਕਰਨਾ ਹੈ। ਤਿੰਨਾਂ ਲੋਕਾਂ ਦੇ ਮਾਲਕ ਮੂਹਰੇ ਖੜ ਕੇ ਇੱਕ ਨਿਕਾਹ ਜਿਹਾ ਰਾਜਾ ਕਹੇ, ਦੱਸੋ ਜੀ ਹੁਣੇ ਕਰ ਦਿੰਦਾ ਹਾਂ। ਹੁਣ ਸਤਿਗੁਰੂ ਜਾਣਦੇ ਨੇ ਸੇਵਾ ਤਾਂ ਕਰਦਾ ਪਰ ਹਉਮੈ ਚ ਹੈ, ਹਉਮੈ ਦੀ ਨਿਵਿਰਤੀ ਕਰਨ ਲਈ ਐਸਾ ਕੌਤਕ ਵਰਤਾਇਆ।
ਸੁਣ ਭੂਤ ਨਹਿਰਿ ਦਾ ਡੁਲਾਇਆ,
ਸੁਣ ਕੇ ਰਾਜੇ ਨੇ ਆਪਣਾ ਮਨ ਨਹੀਂ ਡੁਲਾਇਆ, ਪੱਕਾ ਨਿਕਲਿਆ ਉਹ।
ਕਹਿਓ ਨਿਕੇਤ ਪੁੱਤਰ ਹੈ ਮੇਰਾ,
ਮਹਾਰਾਜ ਮੇਰਾ ਪੁੱਤਰ ਘਰ ਹੈ ਜੀ।
ਐਸ ਦੇਹੋ ਅੰਨ ਹੋ ਬਿਨ ਦੇਰਾ,
ਮੈਨੂੰ ਆਗਿਆ ਦਿਓ, ਮੈਂ ਬਿਨਾਂ ਦੇਰੀ ਤੋਂ ਆਪਣੇ ਪੁੱਤ ਨੂੰ ਲਿਆ ਕੇ ਸ਼ੇਰ ਨੂੰ ਖਵਾਵਾਂ, ਥੋੜੀ ਖੁਸ਼ੀ ਲਵਾਂ ਜੀ।
ਇਉਂ ਕਹਿ ਪੁੱਤਰ ਬੁਲਾਏ ਪਠਾਇਆ,
ਇਉਂ ਕਹਿ ਕੇ ਭੇਜਿਆ ਸਿਪਾਹੀ ਨੂੰ, ਉਹ ਪੁੱਤਰ ਨੂੰ ਲੈ ਆਇਆ।
ਤੇ ਸਥਾਨ ਤਤ ਸਿੰਨ ਸੋ ਆਇਆ,
ਰਾਜੇ ਦਾ ਪੁੱਤਰ ਚੱਲ ਕੇ ਛੇਤੀ ਹੀ ਉੱਥੇ ਆ ਗਿਆ।
ਸੰਤ ਸੇਵ ਮੈਂ ਲਗੈ ਸਰੀਰਾ,
ਕਿ ਸੰਤਾਂ ਦੀ ਸੇਵਾ ਵਿੱਚ ਸਰੀਰ ਲੱਗੇ।
ਅਸ ਵਿਚਾਰ ਕਰ ਬੰਦੀ ਤੀਰਾ,
ਇਹ ਵਿਚਾਰ ਕੇ ਉਹ ਦਿਲ ਵਿੱਚ ਧੀਰਜ ਬੰਨ ਕੇ ਬੈਠਾ, ਇਹ ਜੇ ਹੁਣ ਕਿੱਥੇ ਲੱਭਦੇ ਸ਼ਰਧਾਲੂ, ਨਾ ਕੋਈ ਮਹਾਤਮਾ ਪੂਰਾ ਨਾ ਕੋਈ ਸ਼ਰਧਾਲੂ ਪੂਰਾ, ਦੋਨੋਂ ਹੀ ਕੱਚੇ ਲੱਭਦੇ ਨੇ ਹੁਣ।
ਠਾਂਡੋ ਕੀਨੋ ਸ਼ੇਰ ਅਗਾਰੀ,
ਰਾਜੇ ਨੇ ਆਪਣੇ ਪੁੱਤਰ ਨੂੰ ਸ਼ੇਰ ਦੇ ਅੱਗੇ ਖੜਾ ਕਰ ਦਿੱਤਾ, ਲੈ ਵੀ ਖਾ ਲਾ ਮੇਰੇ ਪੁੱਤ ਨੂੰ।
ਤਨ ਪੂਪ ਗੁਰ ਗਿਰਾ ਉਚਾਰੀ,
ਤਨ ਹੈ ਰਾਜਾ ਤੂੰ, ਤਨ ਹੈ ਤੂੰ, ਪਾਸ ਹੋ ਗਿਆ ਹੈ।
ਸੰਤ ਸੇਵ ਮੈਂ ਤਬ ਮਨ ਰਾਤਾ।
ਸੰਤਾਂ ਦੀ ਸੇਵਾ ਵਿਚ ਤੇਰਾ ਵਾਕਈ ਮਨ ਰੰਗਿਆ ਹੋਇਆ।
ਸਤਨਾਮ ਜਪ ਅਬ ਸੁਖ ਦਾਤਾ।
ਹੁਣ ਸੁਖਾਂ ਦੇ ਦੇਣ ਵਾਲਾ ਜਪ ਸਤਨਾਮ ਸ੍ਰੀ ਵਾਹਿਗੁਰੂ।
ਸਤ ਸੰਗਤ ਮੈਂ ਪ੍ਰੀਤ ਤੁਮਾਰੀ।
ਤੁਹਾਡੀ ਧੰਨ ਹੈ ਪ੍ਰੀਤੀ, ਸਤਸੰਗਤ ਵਿਚ ਤੇਰੀ ਪ੍ਰੀਤੀ ਹੈ, ਸਤਸੰਗਤ ਹੀ ਵੱਡੀ ਚੀਜ਼ ਹੁੰਦੀ।
ਅੰਤ ਸਮੇ ਗਤ ਪਾਏ ਸੁਖਾਰੀ।
ਰਾਜਾ ਅੰਤ ਸਮੇ ਤੂੰ ਸੌਖੀ ਕਲਿਆਣ ਪ੍ਰਾਪਤ ਕਰੇਗਾ, ਤੈਨੂੰ ਦੱਸ ਦਿੱਤਾ।
ਕਿਤਕ ਦਿਵਸ ਤੈ ਰਹੇ ਜਗ ਤੇਸਾ।
ਕਿੰਨੇ ਕੁ ਦਿਨ ਤੱਕ ਗੁਰੂ ਨਾਨਕ ਦੇਵ ਜੀ ਉੱਥੇ ਰਹੇ।
ਹਰ ਕੀਰਤ ਕੋ ਦੀਏ ਉਪਦੇਸਾ।
ਉਸ ਨਗਰ ਵਿਚ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਹਰੀ ਦੀ ਕੀਰਤੀ ਦਾ ਉਪਦੇਸ਼ ਦਿੱਤਾ, ਭਈ ਰੱਬ ਦੀ ਮਹਿਮਾ ਕਰਿਆ ਕਰੋ ਸਾਰੇ।
ਅਪਰਥਾਨ ਕੇ ਗਵਨ ਗੁਸਾਈ।
ਮਹਾਰਾਜ ਨੇ ਹੋਰ ਥਾਂ ਦੇ ਉੱਤੇ ਜਾਣਾ ਕੀਤਾ। ਫਿਰ
ਹਰ ਵਰਖ ਖੰਡ ਹੋ ਤੋ ਜਿਹੇ ਥਾਈ।
ਇਹ ਖੰਡਾਂ ਦੇ ਨਾਮ ਨੇ ਟੁਕੜੇ, ਧਰਤੀ ਦੇ ਹਰ ਵਰਖ ਜਿਹੜਾ ਖੰਡ ਸੀ ਉੱਥੇ ਚਲੇ ਗਏ ਹਨ।
ਨਿਕਟ ਨਗਰ ਕਹਿ ਬੈਠ ਜਬ ਹੀ।
ਉਸ ਹਰ ਵਰਖ ਖੰਡ ਦੇ ਬਾਹਰ ਇੱਕ ਪਿੰਡ ਸੀ ਤੇ ਪਿੰਡ ਦੇ ਬਾਹਰ ਬੈਠੇ ਨੇ।
ਤੈ ਕੋ ਭੂਵ ਤੇ ਆਇਓ ਤਬ ਹੀ।
ਉਥੋਂ ਦਾ ਰਾਜਾ ਮਹਾਰਾਜ ਜੀ ਕੋਲ ਚੱਲ ਕੇ
ਹੱਥ ਬੰਦ ਬਹ ਬੇਨਤੀ ਕਰਕੇ।
ਹੱਥ ਜੋੜ ਕੇ ਬੇਨਤੀਆਂ ਕਰਕੇ।
ਰਹੇ ਚਰਨ ਪਰ ਨਿਜ ਸਿਰ ਧਰਕੇ।
ਉਹਨੇ ਮਹਾਰਾਜ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਹੈ।
ਹਵਾ ਅਧੀਨ ਜਬ ਰਹੋ ਅਘਾਰੀ।
ਮਹਾਰਾਜ ਦੇ ਅੱਗੇ ਜਦੋਂ ਅਧੀਨਤਾ ਨਿਮਰਤਾ ਨਾਲ ਬੇਨਤੀ ਕੀਤੀ।
ਤਵਿਓ ਸ੍ਰੀ ਗੁਰ ਗਿਰਾ ਉਚਾਰੀ।
ਤਾਂ ਗੁਰੂ ਨਾਨਕ ਦੇਵ ਜੀ ਨੇ ਬਚਨ ਕਿਹਾ ਉਹਨੂੰ।
ਜੋ ਇਹ ਪਦਾਰਥ ਮਨ ਵਿਲੱਖ ਹਾਂ।
ਹਾਂ ਬਈ, ਜੋ ਕਿਸੇ ਪਦਾਰਥ ਦੀ ਇੱਛਾ ਹੈ ਉਹ ਸਾਨੂੰ ਦੱਸਣਾ ਕਰ।
ਸੋ ਲੀਜੈ ਨਿਜ ਮੁਖ ਤੇ ਪੱਖ ਹਾਂ।
ਉਹ ਆਪਣੇ ਮੁਖ ਤੋਂ ਕਹਿ ਕੇ ਪ੍ਰਾਪਤ ਕਰ ਲਵੋ।
ਸਤਿਗੁਰ ਕੇ ਸਿੱਖੇ ਔਰ ਧਾਰ ਹੋ।
ਸਤਿਗੁਰੂ ਦੀ ਜਿਹੜੀ ਸਿੱਖੀ ਆ ਨਾ, ਇਹ ਹਿਰਦੇ ਚ ਧਾਰਨ ਕਰੋ।
ਜਨਮ ਮਰਨ ਕੇ ਬੰਧਨ ਨਿਵਾਰ ਹੋ।
ਜਨਮ ਮਰਨ ਦੇ ਜਿਹੜੇ ਬੰਧਨ ਨੇ ਤਾਂ ਕੱਟੇ ਜਾਣੇ ਜੇ ਸਿੱਖੀ ਨੂੰ ਗ੍ਰਹਿਣ ਕਰੋਗੇ, ਜੇ ਗੁਰੂ ਦੇ ਅਨੁਸਾਰੀ ਹੋ ਕੇ ਚੱਲੋਗੇ। ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਕਿ ਅਸੀਂ ਦੁਬਾਰਾ ਜਨਮ ਨਾ ਲਈਏ, ਫਿਰ ਗੁਰੂ ਵਾਲਾ ਬਣਨਾ ਪੈਂਦਾ। ਬਾਕੀ ਦੀਆਂ ਚੀਜ਼ਾਂ ਹਨ ਸਾਰੀਆਂ ਆਪਣੇ ਕੋਲ, ਬਾਣੀ ਪੜ੍ਹੀ ਜਾਓ, ਬੰਦਗੀ ਕਰੀ ਜਾਓ, ਉੱਥੇ ਜਿੱਥੇ ਤੱਕ ਜਾਣਾ ਚਾਹੁੰਦੇ ਹਾਂ ਗੁਰੂ ਵਾਲੇ ਬਣਨ ਤੋਂ ਬਿਨਾਂ ਉੱਥੇ ਤਾਂ ਜਾ ਸਕਦੇ। ਫਿਰ ਬਾਣੀ ਪੜ੍ਹਨ ਨਾਲ ਹੋਰ ਬਹੁਤ ਕੁਛ ਮਿਲ ਜਾ, ਅਗਲਾ ਜਨਮ ਮਨੁੱਖਾ ਮਿਲ ਸਕਦਾ, ਸਵਰਗਾਂ ਦੀ ਕਈ ਹਜ਼ਾਰ ਸਾਲ ਤੱਕ ਪ੍ਰਾਪਤੀ ਹੋ ਸਕਦੀ ਹੈ। ਸੱਚਖੰਡ ਦਾ ਨਿਵਾਸ ਸਿਰਫ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਹੀ ਪ੍ਰਾਪਤੀ ਹੁੰਦੀ ਹੈ।
ਸੁਣ ਬਾਣੀ ਆਪਣੇ ਅਨੁਕੂਲਾ।
ਜਦੋਂ ਆਪਣੇ ਅਨੁਕੂਲ ਅਨੁਸਾਰ ਬਾਣੀ ਸੁਣੀ ਇਸ ਤਰ੍ਹਾਂ।
ਕਹਿ ਭੂਬ ਤੁਮ ਮੰਗਲ ਮੂਲਾ।
ਉਸ ਵਕਤ ਰਾਜਾ ਕਹਿਣ ਲੱਗਿਆ, ਤੁਸੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਸਥਿਤੀ ਦਾ ਮੂਲ ਹੋ ਜੀ।
ਸੁਣਹ ਸੰਤ ਜੀ ਸਭ ਸੁਖਦਾਈ।
ਸੋਹੇ ਸਾਰੇ ਸੁਖਾਂ ਨੂੰ ਦੇਣ ਵਾਲੇ ਸੰਤ ਜੀ, ਮੈਨੂੰ ਸਾਰੇ ਸੁਖ ਤੁਹਾਡੀ ਕਿਰਪਾ ਨਾਲ ਪ੍ਰਾਪਤ ਹਨ।
ਹਿਤ ਸੰਤ ਤਬਾ ਕੀਏ ਉਪਾਈ।
ਮਹਾਰਾਜ ਸੱਚੇ ਪਾਤਸ਼ਾਹ ਪਰ ਸੰਤਾਨ ਦੀ ਪ੍ਰਾਪਤੀ ਵਾਸਤੇ ਬਹੁਤ ਯਤਨ ਕੀਤੇ ਅੱਜ ਤੱਕ।
ਕਿਸ ਪ੍ਰਕਾਰ ਅਭਿਲਾਖ ਨ ਪੂਰੇ।
ਇਹ ਕਿਸੇ ਢੰਗ ਨਾਲ ਮੇਰੀ ਅਭਿਲਾਖਾ ਪੂਰੀ ਨਹੀਂ ਹੋਈ ਹੁਣ ਤੱਕ।
ਕਰ ਉਪਚਾਰ ਰਹੇ ਪੁਨ ਉਰੇ।
ਬਹੁਤ ਯਤਨ ਕੀਤੇ ਨੇ ਪਰ ਫੇਰ ਵੀ ਮੇਰੀ ਕਾਮਨਾ ਪੂਰੀ ਨਹੀਂ ਹੋਈ, ਮੇਰੇ ਘਰ ਔਲਾਦ ਨਹੀਂ ਹੈ।
ਜੇ ਆਪ ਤੁਮ ਸੰਤ ਦਿਓ ਮੋਹੀ।
ਜੇ ਆਪ ਜੀ ਕਿਰਪਾ ਕਰ ਦਿਓ, ਮੈਨੂੰ ਔਲਾਦ ਦੀ ਦਾਤ ਬਖਸ਼ ਦਿਓ।
ਲਿਓ ਰਾਵ ਉਪਦੇਸ਼ ਜੋ ਹੋਈ।
ਮਹਾਰਾਜ ਜੋ ਉਪਦੇਸ਼ ਕਰੋਗੇ ਮੈਂ ਗ੍ਰਹਿਣ ਕਰਾਂਗਾ। ਉਹ
ਐਸੇ ਬੇਨਤੀ ਸੁਣ ਜਗਨਨਾਥਾ।
ਇਸ ਤਰ੍ਹਾਂ ਉਹਦੀ ਬੇਨਤੀ ਸੁਣ ਕੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ
ਦਈ ਲੌਂਗ ਦਵੈ ਤਾਂ ਕੇ ਹੱਥਾ।
ਮਹਾਰਾਜ ਜੀ ਨੇ ਦੋ ਲੌਂਗ ਕੱਢ ਕੇ ਆਪਣੇ ਕੋਲੋਂ ਰਾਜੇ ਦੇ ਹੱਥ ਤੇ ਰੱਖ ਦਿੱਤੇ।
ਇਕ ਲੈਚੀ ਦੇ ਤੇ ਪਾਨੇ।
ਇਕ ਲੈਚੀ ਦੇ ਦਿੱਤੀ ਉਸ ਰਾਜੇ ਨੂੰ।
ਕਹਿਓ ਦੇਹੋ ਰਾਣੀ ਕੋ ਖਾਨੇ।
ਇਹ ਰਾਣੀ ਨੂੰ ਖਾਣ ਵਾਸਤੇ ਦੇ ਦੀ ਜਾ ਕੇ।
ਹਵਾ ਹੈ ਸੰਤਤ ਸਦਨ ਤੁਮਾਰੇ।
ਤੁਹਾਡੇ ਘਰ ਵਿਚ ਸੰਤਾਨ ਪੈਦਾ ਹੋਵੇਗੀ।
ਸਤ ਨਾਮ ਜਪ ਸੰਜ ਸਕਾਰੇ।
ਪਰ ਇੱਕ ਕੰਮ ਕਰਿਆ ਕਰ, ਸਵੇਰੇ ਸ਼ਾਮ ਦੋ ਘੰਟੇ ਜ਼ਰੂਰ, ਘੰਟਾ ਘੰਟਾ ਨਾ ਪਰਮਾਤਮਾ ਦਾ ਨਾਮ ਲਿਆ ਕਰ। ਨਾਮ ਨੇ ਦੇਣਾ ਸਾਰਾ ਕੁਛ, ਹੋਰ ਕਿਸੇ ਨੇ ਤੈਨੂੰ ਕੁਛ ਨਹੀਂ ਦੇਣਾ। ਸਤ ਨਾਮ ਜਿਹੜਾ ਹੁੰਦਾ ਪਰਮਾਤਮਾ ਦਾ ਸੱਚਾ ਨਾਮ। ਸੋ ਇਹ ਸਤ ਨਾਮ ਅੱਖਰ ਤਾਂ ਲਿਖਿਆ ਜਾਂਦਾ ਕਿ ਹਿੰਦੂ ਆਪਣਾ ਰਾਮ ਰਾਮ ਜਪੇ, ਉਹ ਸਤ ਨਾਮ ਉਹਦਾ। ਸਤਨਾਮ ਵਾਹਿਗੁਰੂ ਖਾਲਸੇ ਨੂੰ ਬਖਸ਼ਿਆ, ਅੱਲਾ ਅੱਲਾ ਜਿਹੜਾ ਉਹ ਮੁਸਲਮਾਨਾਂ ਨੂੰ ਸਤਨਾਮ ਉਹਨਾਂ ਲਈ ਹੈ। ਇਸ ਕਰਕੇ ਸੱਚਾ ਨਾਮ ਸਤਿਗੁਰੂ। ਸੱਚਾ ਨਾਮ ਕੀ ਦਾ? ਪਰਮਾਤਮਾ ਦਾ। ਕਹਿੰਦੇ ਹਰ ਕੋਈ ਪਰਮਾਤਮਾ ਦਾ ਨਾਮ ਲਵੇ ਉਹ ਨਾਮ ਸੱਚਾ ਹੁੰਦਾ। ਸਾਰਿਆਂ ਲਈ ਸਾਂਝਾ ਨਾਮ ਦਿੱਤਾ ਹੈ।
ਸਤਸੰਗਤ ਮੈਂ ਕੀਰਤ ਸੁਣੀਏ।
ਇੱਕ ਗੱਲ ਕਰਿਆ ਕਰ ਵੀ ਸਤਸੰਗਤ ਵਿੱਚ ਜ਼ਰੂਰ ਜਾਇਆ ਕਰ, ਬਹਿ ਕੇ ਕੀਰਤੀ ਸੁਣਿਆ ਕਰ। ਸਤਸੰਗਤ ਵਿੱਚ ਬਹਿਣ ਨਾਲ ਸਾਰਿਆਂ ਦੇ ਬਰਾਬਰਤਾ ਹੋ ਜਾਂਦੀ, ਹਉਮੈ ਦੀ ਨਿਵਿਰਤੀ ਹੁੰਦੀ ਹੈ। ਸੋ ਇਸ ਢੰਗ ਦੇ ਨਾਲ ਫਿਰ ਸਤਸੰਗਤ ਵਿੱਚ ਮੈਂ ਹਾਜ਼ਰ ਹੁੰਦਾ ਹਰ ਵਕਤ। ਪਰਮਾਤਮਾ ਸਤਸੰਗਤ ਵਿੱਚ ਹਮੇਸ਼ਾ ਹੁੰਦੇ ਨੇ। ਜਿੱਥੇ ਕਥਾ ਕੀਰਤਨ ਹੁੰਦੇ, ਜਿੱਥੇ ਬਾਣੀ ਦਾ ਪ੍ਰਭਾਵ, ਜਿੱਥੇ ਵੀ ਕਿਤੇ ਪਰਮਾਤਮਾ ਦੇ ਨਾਮ ਦੀ ਗੱਲ ਚੱਲਦੀ ਹੈ, ਉੱਥੇ ਸਾਰਾ ਕੁਝ ਹਾਜ਼ਰ ਹੁੰਦਾ, ਮੌਜੂਦ ਹੁੰਦਾ, ਮੌਕੇ 'ਤੇ ਹਰ ਕੋਈ ਹੁੰਦਾ ਹੈ, ਕਿਉਂਕਿ ਆਪ ਮਾਲਕ ਬੈਠੇ ਨੇ, ਜਿੱਥੇ ਪਰਮਾਤਮਾ ਆਪ ਬੈਠੇ ਨੇ, ਜਿੱਥੇ ਪਰਮਾਤਮਾ ਸਤਸੰਗਤ 'ਚ ਆਪ ਬੈਠਦੇ ਨੇ, ਜਿੱਥੇ ਮਾਲਕ ਆਪ ਹੈ, ਉੱਥੇ ਫਿਰ ਹੋਰ ਕੌਣ ਨਹੀਂ ਹੈ, ਉੱਥੇ ਸਾਰਾ ਕੁਛ ਹੀ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ, ਰਾਜਨ ਸਤਸੰਗਤ ਬੜੀ ਜ਼ਰੂਰੀ ਹੈ ਮਨੁੱਖ ਲਈ।
ਵਿਸ਼ਾ ਵਾਸਨਾ ਮਨ ਤੇ ਹਨੀਏ,
ਇੱਕ ਜਿਹੜੀ ਹੈ ਵਿਕਾਰ ਭਾਵਨਾ ਮਨ ਦੇ ਅੰਦਰ ਨਾ, ਐਵੇਂ ਇੱਧਰ ਉੱਧਰ ਮੂੰਹ ਮਾਰਨੇ ਆ, ਇਹ ਨਹੀਂ ਚੰਗੇ ਹੁੰਦੇ। ਸਿਰਫ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਉਣ ਵਾਲੀ ਗੱਲ ਮਹਾਰਾਜ ਨੇ ਕਹੀ ਹੈ, ਜਤ ਪਹਾਰਾ ਧੀਰ ਸੁਨਿਆਰ, ਵੀ ਹੋਰ ਪਾਸੇ ਨਹੀਂ ਧਿਆਨ ਦੇਣਾ, ਬਸ ਇੱਕ ਆਪਣੇ ਜਿੱਥੇ ਵਿਆਹ ਸ਼ਾਦੀ ਹੋਈ ਹੈ ਰਾਣੀਆਂ ਵਿੱਚ ਹੀ ਧਿਆਨ ਰੱਖਿਆ ਕਰ ਆਪਣਾ।
ਕਿਤਕ ਦਿਵਸ ਤੈ ਰਾਖੋ ਡੇਰਾ,
ਉੱਥੇ ਮਹਾਰਾਜ ਨੇ ਕਿੰਨੇ ਦਿਨ ਆਪਣਾ ਫਿਰ ਡੇਰਾ ਰੱਖਿਆ।
ਸਿੱਖੀ ਮੱਗ ਪ੍ਰਗਟਾਏ ਕਨੇਰਾ,
ਉੱਥੇ ਸਿੱਖੀ ਦੇ ਮਾਰਗ ਨੂੰ ਪ੍ਰਗਟ ਕੀਤਾ ਹੈ ਜਾ ਕਰਕੇ।
ਦਿਨ ਤੇ ਹਵੈ ਕਰ ਵਿਦਾ ਬਹਾਰੰਗ,
ਫੇਰ ਉਹਨਾਂ ਤੋਂ ਵਿਦਾਇਗੀ ਲੈ ਕੇ ਮਹਾਰਾਜ ਜੀ,
ਗੇਰੇ ਕੁਰਖੰਡ ਹੋ ਤੋ ਜੈ ਠੌਰੰਗ,
ਉਹਨਾਂ ਪਾਸੋਂ ਵਿਦਾ ਲੈ ਕੇ ਉੱਥੇ ਚਲੇ ਗਏ ਜਿੱਥੇ ਦੇ ਸਥਾਨ ਦਾ ਨਾਂ ਸੀ ਕੁਰਖੰਡ, ਇਹ ਕੁਰਖੰਡ ਵਸਦਾ ਸੀ, ਉੱਥੇ ਚਲੇ ਗਏ ਨੇ।
ਜੈਸਾ ਤਿੰਨ ਲੋਕਨ ਵਿਵਹਾਰ,
ਉਹਨਾਂ ਲੋਕਾਂ ਦਾ ਜਿਸ ਤਰ੍ਹਾਂ ਦਾ ਵਿਵਹਾਰ ਸੀ।
ਸੁਨ ਸ੍ਰੀ ਅੰਗਦ ਪਰਮ ਉਦਾਰੰ,
ਇਹ ਪਰਮ ਸ੍ਰੇਸ਼ਟ ਗੁਰੂ ਅੰਗਦ ਦੇਵ ਜੀ ਸ਼ਰਵਣ ਕਰੋ, ਭਾਈ ਬਾਲਾ ਜੀ ਕਹਿ ਰਹੇ,
ਜੇ ਸਨ ਤਿੰਨ ਕੇ ਸੁਤ ਉਪਜਾਈ,
ਜਦੋਂ ਉਹਨਾਂ ਦੇ ਘਰੇ ਪੁੱਤਰ ਜਨਮ ਲੈਂਦਾ ਸੀ,
ਰੋਦਨ ਸਦਨ ਕਰੇ ਤਹਿ ਆਈ,
ਉਦੋਂ ਉਹ ਸਾਰੇ ਜਾਣੇ ਉਹਨਾਂ ਦੇ ਘਰੇ ਲੋਕ ਆ ਕੇ ਰੋਂਦੇ ਸੀ ਜਦੋਂ ਉਹਨਾਂ ਦੇ ਘਰ ਪੁੱਤ ਜੰਮਦਾ ਸੀ। ਇਹ ਪੁੱਠੀ ਮਰਿਆਦਾ ਸੀ ਇੱਥੇ,
ਜਬ ਕੋ ਮਨੁੱਜ ਮ੍ਰਿਤਕ ਹਵੈ ਜਾਵੈ,
ਜਦੋਂ ਕੋਈ ਬੰਦੇ ਦੀ ਉੱਥੇ ਮੌਤ ਹੋ ਜਾਂਦੀ ਸੀ,
ਹਾਸ ਵਿਲਾਸ ਕਰਤ ਮਨ ਭਾਵੈ,
ਉਹ ਫਿਰ ਬਹੁਤ ਹੱਸਦੇ ਸੀ ਸਾਰੇ ਜਾਣੇ ਜੇ ਕਿਸੇ ਬੰਦੇ ਨੇ ਮਰ ਜਾਣਾ ਉੱਥੇ।
ਤਹਾਂ ਨਗਰ ਕੇ ਜਾਏ ਸਮੀਪਾ,
ਉਸ ਨਗਰ ਦੇ ਨੇੜੇ ਜਾ ਕਰਕੇ
ਬੈਠ ਗਏ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਬੈਠੇ।
ਮਰਦਾਨਾ ਸੁਣ ਕੇ ਤਿੰਨ ਗਾਥਾ,
ਭਾਈ ਮਰਦਾਨਾ ਨੇ ਜਦੋਂ ਉਹਨਾਂ ਦੀ ਗੱਲ ਸੁਣੀ, ਇਹ ਅਜੀਬ ਜੀ ਗੱਲ ਹੈ, ਬੱਚਾ ਪੈਦਾ ਹੁੰਦਾ, ਲੜਕਾ ਹੋਇਆ, ਲੋਕ ਰੋਂਦੇ ਨੇ, ਮਰ ਜਾਂਦਾ ਤਾਂ ਹੱਸਦੇ ਨੇ।
ਬੂਜਨ ਲਗਾ ਪ੍ਰਭੂ ਕੇ ਸਾਥਾ,
ਪੁੱਛਣ ਲੱਗਿਆ ਉਸ ਵਕਤ ਮਹਾਰਾਜ ਤੋਂ,
ਬੜੇ ਕੌਤਕੇ ਨਰ ਇਹ ਥਾਈ,
ਮਹਾਰਾਜ ਇਹ ਬੜੇ ਕੌਤਕੀ ਲੋਕ ਨੇ, ਪੁੱਠੀਆਂ ਗੱਲਾਂ ਕਰਦੇ ਨੇ,
ਦਵੈ ਬਾਤਾਂ ਵਿਪਰੀਤ ਕਰਾਈ,
ਇਹ ਦੋਨੋਂ ਗੱਲਾਂ ਸੰਸਾਰ ਤੋਂ ਉਲਟ ਕਰਦੇ ਨੇ।
ਸ੍ਰੀ ਗੁਰੂ ਕਹਿ ਸੁਣੋ ਮਰਦਾਨਾ,
ਮਹਾਰਾਜ ਕਹਿਣ ਲੱਗੇ ਸੁਣ ਪਈ ਮਰਦਾਨਿਆ,
ਇਨਕੇ ਹਿਰਦੈ ਅਧਿਕ ਅਗਿਆਨਾ,
ਇਹਨਾਂ ਲੋਕਾਂ ਦੇ ਮਨ ਵਿੱਚ ਬਹੁਤ ਭਾਰੀ ਅਗਿਆਨ ਛਾਇਆ ਹੋਇਆ।
ਵਾਹਿਗੁਰੂ ਜਬ ਜਗਤ ਪਠਾਵਤ,
ਜਦੋਂ ਵਾਹਿਗੁਰੂ ਮਨੁੱਖ ਨੂੰ ਜਗਤ ਤੇ ਭੇਜਦੇ ਹਨ,
ਤਬ ਇਹ ਰੁਦਨ ਕਰਤ ਦੁੱਖ ਪਾਵਤ,
ਉਦੋਂ ਇਹ ਰੋਂਦੇ ਨੇ ਤੇ ਦੁੱਖ ਪਾਉਂਦੇ ਹਨ।
ਹੁਕਮ ਕਰਤ ਜਬ ਬੋਲ ਪਠਾਵਤ,
ਵਾਹਿਗੁਰੂ ਆਪਣੇ ਹੁਕਮ ਨਾਲ ਜਦ ਮਨੁੱਖ ਨੂੰ ਵਾਪਸ ਬੁਲਾ ਲੈਂਦੇ,
ਤਬ ਮਿਲ ਕਰ ਉਰ ਮਹਿ ਹਰ ਖਾਵਤ,
ਤਦੋਂ ਇਹ ਮਿਲ ਕੇ ਬਹੁਤ ਖੁਸ਼ੀਆਂ ਮਨਾਉਂਦੇ ਆਪਸ ਵਿੱਚ।
ਅਗਿਆਨ ਸਹਿਤ ਇਨਕੋ ਵਿਵਹਾਰ,
ਅਗਿਆਨਤਾ ਭਰਪੂਰ ਇਹਨਾਂ ਦਾ ਵਿਵਹਾਰ ਬਣਿਆ ਹੋਇਆ ਹੈ।
ਸੁਣੀਏ ਗਿਆਨੀ ਕੇਰ ਅਚਾਰ,
ਗਿਆਨਵਾਨ ਸੁਣ ਕੇ ਹੈਰਾਨ ਹੁੰਦੇ ਹਨ,
ਭੇਜੇ ਤੇ ਉਰ ਮਹਿ ਹਰ ਖਾਵਤ,
ਪ੍ਰਭੂ ਜਦ ਮਨੁੱਖ ਨੂੰ ਦੁਨੀਆਂ ਤੇ ਭੇਜਦਾ ਤਾਂ ਮਨ ਵਿੱਚ ਦੁਖੀ ਹੁੰਦੇ ਨੇ, ਇਹ
ਬੋਲ ਪਠੇ ਤੇ ਮਨ ਸੁਖ ਪਾਵਤ,
ਇਸ ਕਰਕੇ ਉਹ ਬੋਲ ਪਠੇ ਤੇ ਫਿਰ ਮਨ ਸੁਖ ਪਾਵਤ, ਪਰ ਜੇ ਬੋਲ ਕੇ ਵਾਪਸ ਬੁਲਾ ਲੈਂਦਾ ਤਾਂ ਸੁਖ ਹੁੰਦਾ ਇਹਨਾਂ ਨੂੰ।
ਸਿਮਨ ਕਰਤ ਦੋ ਵਿਦ ਮਾਹੀ,
ਇਹ ਦੋਨਾਂ ਵਿਧੀਆਂ ਚ ਰਾਹੀਂ ਸਿਮਨ ਕਰਦੇ ਨੇ।
ਹੁਕਮ ਮਾਨ ਮਨਮਤ ਨਾ ਕਰਾਹੀ,
ਹੁਕਮ ਮੰਨ ਕੇ ਕੋਈ ਮਨਮਤ ਨਹੀਂ ਕਰਦੇ।
ਇਸ ਪ੍ਰਕਾਰ ਮਰਦਾਨੇ ਸਾਥਾ,
ਇਸ ਪ੍ਰਕਾਰ ਮਰਦਾਨੇ ਦੇ ਨਾਲ,
ਪੰਤ ਹੋਤੇ ਤੇ ਸ਼ਨ ਜਗਨਾਥਾ,
ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਇਹ ਵਿਚਾਰ ਕਰ ਰਹੇ ਸਨ,
ਬਹੁਤ ਲੋਕ ਮਿਲ ਕਰ ਤਵੇ ਆਏ,
ਬਹੁਤ ਸਾਰੇ ਬੰਦੇ ਮਿਲ ਕੇ ਆਏ, ਫਿਰ
ਵੈਸੇ ਪਾਸ ਆਨ ਤੇ ਥਾਈ,
ਉਹ ਥਾਂ ਦੇ ਉੱਤੇ ਆ ਕੇ ਬੈਠੇ ਹਨ। ਫਿਰ
300 ਬੋਜਤ ਭਾ ਮਰਦਾਨਾ,
ਉਹਨਾਂ ਨੂੰ ਭਾਈ ਮਰਦਾਨੇ ਨੇ ਪੁੱਛਿਆ,
ਕਰੋ ਆਪਣ ਬਿਰਤਾਂਤ ਵਖਾਨਾ,
ਤੁਸੀਂ ਆਪਣਾ ਇਹ ਬਿਰਤਾਂਤ ਦੱਸੋ, ਤੁਸੀਂ ਕਰਦੇ ਕੀ ਹੋ।
ਮਰਤ ਹੱਸਤ ਜਨਮੇ ਤੇ ਰੋਏ,
ਬੰਦਾ ਮਰਦਾ ਤੁਸੀਂ ਹੱਸਦੇ ਹੋ, ਜਨਮ ਲੈਂਦਾ ਤਾਂ ਰੋਂਦੇ ਹੋ।
ਜਾਨਾ ਤੁਮੇ ਗਿਆਨ ਹੈ ਕੋਈ,
ਇਉਂ ਜਾਣਿਆ ਜਾਂਦਾ ਵੀ ਤੁਹਾਨੂੰ ਜ਼ਰੂਰ ਕੋਈ ਇਸ ਗੱਲ ਦਾ ਗਿਆਨ ਹੈ।
ਬੋਲੇ ਤਨ ਮੈਂ ਹੋ ਤੇ ਸੋ ਸਿਆਣੇ,
ਜਿਹੜੇ ਉਹਨਾਂ ਬੰਦਿਆਂ ਵਿੱਚ ਬੰਦੇ ਸਿਆਣੇ ਸਿਆਣੇ ਸੀ, ਉਹ ਬੋਲੇ,
ਇਸ ਵਿਦ ਗਿਆਨ ਹਿਰਦੈ ਹਮ ਜਾਣੇ,
ਅਸੀਂ ਆਪਣੇ ਮਨ ਦੇ ਅੰਦਰ ਇਹ ਗੱਲ ਜਾਣਦੇ ਹਾਂ ਗਿਆਨ ਦੀ।
ਈਸ਼ਵਰ ਤੇ ਵਿਛੜੈ ਜਬ ਜਨਮੈ,
ਜਦੋਂ ਬੰਦਾ ਪਰਮਾਤਮਾ ਨਾਲੋਂ ਵਿਛੜਦਾ ਤਾਂ ਜਨਮ ਲੈਂਦਾ ਸਾਡੇ ਖਿਆਲ ਮੁਤਾਬਕ, ਅਸੀਂ ਇਹ ਗੱਲ ਜਾਣਦੇ।
ਮਰੇ ਮਿਲਤ ਈਸ਼ਵਰ ਕੇ ਤਨ ਮੈਂ,
ਜਦੋਂ ਬੰਦਾ ਮਰ ਜਾਂਦਾ ਫਿਰ ਈਸ਼ਵਰ ਵਿੱਚ ਮਿਲ ਜਾਂਦਾ, ਇਹ ਸਾਡਾ ਖਿਆਲ ਹੈ।
ਜਨਮੈ ਤੇ ਜਗ ਪਾਵਹਿ ਦੁੱਖ ਕੋ,
ਜਨਮ ਲੈ ਕੇ ਬੰਦਾ ਜਗਤ ਵਿੱਚ ਦੁੱਖ ਹੀ ਪਾਉਂਦਾ ਹੈ।
ਮਰੇ ਮਿਲੈ ਈਸ਼ਵਰ ਲਹਿ ਸੁੱਖ ਕੋ,
ਮਰਨ ਤੋਂ ਬਾਅਦ ਈਸ਼ਵਰ ਚ ਮਿਲ ਕੇ ਸੁੱਖ ਪ੍ਰਾਪਤ ਕਰਦਾ, ਸਾਡੀ ਇਹ ਵਿਚਾਰ ਹੈ।
ਰੋਵੈ ਹੱਸੈ ਇਹੀ ਗਤ ਜਾਣੈ,
ਰੋਣ ਹੱਸਣ ਦੀ ਹਾਲਤ ਵਿੱਚ ਇਹ ਕਾਰਨ ਜਾਣਦੇ ਹਾਂ ਅਸੀਂ।
ਸੁਣ ਸ੍ਰੀ ਨਾਨਕ ਬਹਿਨ ਬਖਾਨੈ,
ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਇਸ ਤਰ੍ਹਾਂ,
ਦੋਹਰਾ ਪਰਮੇਸ਼ਰ ਕੋ ਮਿਲਣ ਜੋ ਮਹਾ ਬਿਖਮ ਪਹਿਚਾਨ।
ਮਹਾਰਾਜ ਕਹਿੰਦੇ ਇਹਦਾ ਮਤਲਬ ਇਹ ਨਹੀਂ ਹੁੰਦਾ ਬੰਦਾ ਮਰ ਜਾਂਦਾ ਤੇ ਰੱਬ ਨੂੰ ਮਿਲ ਲੈਂਦਾ, ਜੰਮ ਪੈਂਦਾ ਤੇ ਵਿਛੜ ਆਉਂਦਾ, ਇਹ ਨਹੀਂ ਗੱਲ ਹੁੰਦੀ। ਕਿਉਂਕਿ ਪਰਮੇਸ਼ਰ ਨੂੰ ਕੌਣ ਮਿਲਦਾ ਹੈ ਇਹ ਪਹਿਚਾਣ ਕਰਨ ਲਈ ਬਹੁਤ ਮੁਸ਼ਕਲ ਗੱਲ ਹੈ।
ਬਿਨ ਸਤਸੰਗਤ ਭਗਤ ਤੇ ਜਾਨ ਅਪਾਵਨਾ ਆਨ,
ਬਿਨਾਂ ਸਤਸੰਗਤ ਤੇ ਭਗਤੀ ਤੋਂ ਬਿਨਾਂ ਪਰਮਾਤਮਾ ਕੋਲ ਕੋਈ ਨਹੀਂ ਜਾ ਸਕਦਾ। ਪਹਿਲਾਂ ਸਤਸੰਗਤ ਕਰਿਆ ਕਰੋ, ਨਾਮ ਜਪਿਆ ਕਰੋ। ਇਹ ਤੁਹਾਡੇ ਮਨ ਦੇ ਖਿਆਲ ਗਲਤ ਨੇ ਵੀ ਮਰ ਕੇ ਬੰਦਾ ਰੱਬ ਕੋਲ ਚਲਿਆ ਜਾਂਦਾ।
ਚੌਪਈ ਪ੍ਰੇਮ ਭਗਤ ਕਰ ਕੀਰਤ ਗਾਵਨ,
ਕਿਉਂਕਿ ਪ੍ਰੇਮਾ ਭਗਤੀ ਕਰਕੇ ਪ੍ਰਮਾਤਮਾ ਦੀ ਕੀਰਤੀ ਦਾ ਗਾਇਨ ਕਰਿਆ ਕਰੋ ਪਿਆਰ ਨਾਲ।
ਅਜਪਾ ਜਾਪ ਨਾਮ ਲਿਵ ਲਾਵਨ,
ਅਜਪਾ ਜਾਪ ਜਪ ਕੇ ਪ੍ਰਮਾਤਮਾ ਦੇ ਨਾਮ ਵਿੱਚ ਰਾਤ ਦਿਨ ਜਪ ਕੇ ਲਿਵ ਲਾਇਆ ਕਰੋ।
ਵਿਛੜਨ ਮਿਲਣ ਅਪਰ ਕੋ ਨਾਹੀ,
ਵਿਛੜਨਾ ਤੇ ਮਿਲਣਾ ਹੋਰ ਕੋਈ ਗੱਲ ਨਹੀਂ ਹੈ।
ਸਰਬ ਬਾਤ ਇਸ ਤਨ ਕੇ ਮਾਹੀ,
ਸਾਰੀਆਂ ਗੱਲਾਂ ਇਸ ਸਰੀਰ ਦੇ ਵਿੱਚ ਹੀ ਹੋ ਜਾਂਦੀਆਂ ਨੇ। ਜਦੋਂ ਅੰਤਰਾਤਮ ਮਿਲ ਜਾਂਦਾ ਉਹ ਮਿਲ ਜਾਂਦਾ, ਜਿਉਂਦੇ ਜੀ ਜਿਹੜਾ ਬੰਦਾ ਰੱਬ ਨੂੰ ਨਹੀਂ ਮਿਲਿਆ ਮਰ ਕੇ ਨਹੀਂ ਮਿਲਦਾ ਹੈ।
ਜਬ ਸਤਸੰਗਤ ਭਇਓ ਨਿਵਾਸਾ,
ਜਦੋਂ ਸਤਸੰਗਤ ਵਿੱਚ ਨਿਵਾਸ ਹੁੰਦਾ ਬੰਦੇ ਦਾ,
ਮਨ ਰੋਕਣ ਕੀਨੋ ਅਭਿਆਸਾ,
ਉਹ ਫਿਰ ਮਨ ਨੂੰ ਬਾਹਰ ਜਾਣ ਤੋਂ ਰੋਕਣ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੰਦਾ।
ਨਾਸ ਵਾਸਨਾ ਤਬ ਹੇ ਭਏ,
ਜਦੋਂ ਮਨ ਅੰਦਰ ਟਿਕ ਗਿਆ ਮਨ ਦੀਆਂ ਵਾਸਨਾਵਾਂ ਨਾਸ ਹੋ ਗਈਆਂ।
ਦਵੈਤ ਸਰਬ ਉਰ ਤੇ ਮਿਟ ਗਈ,
ਮਨ ਦੇ ਅੰਦਰੋਂ ਦਵੈਸ਼ ਈਰਖਾ ਭਾਵਨਾ ਮਿਟ ਗਈ। ਜਦੋਂ
ਪੂਰਨ ਲਿਖਿਓ ਪ੍ਰਮਾਤਮ ਸਾਰੇ,
ਸਾਰੇ ਕਿਤੇ ਪ੍ਰਮਾਤਮਾ ਨੂੰ ਉਹਨੇ ਪੂਰਨ ਦੇਖ ਲਿਆ।
ਮਿਥਿਆ ਸਰਬ ਪ੍ਰਪੰਚ ਪਸਾਰੇ,
ਸਾਰੇ ਪ੍ਰਪੰਚ ਪਸਾਰੇ ਨੂੰ ਝੂਠ ਮੰਨਦਾ ਹੈ ਉਹ।
ਜਵਾ ਆਤਮਾ ਅਸ ਪ੍ਰਮ ਪੰਨਾ,
ਜਦੋਂ ਆਤਮਾ ਦੇ ਸਾਰੇ ਭਰਮ ਟੁੱਟ ਜਾਂਦੇ ਜੀਵ ਆਤਮਾ ਦੇ,
ਭਾ ਪਰਮਾਤਮਾ ਸ਼ੁੱਧ ਚੇਤਨਾ,
ਤਾਂ ਪ੍ਰਮਾਤਮਾ ਦਾ ਸ਼ੁੱਧ ਚੇਤਨ ਰੂਪ ਇਹ ਮਨੁੱਖ ਹੀ ਬਣ ਜਾਂਦਾ, ਇਹਦੀ ਆਤਮਾ ਸ਼ੁੱਧ ਹੋ ਕੇ ਪ੍ਰਮਾਤਮਾ ਚ ਲੀਨ ਹੋ ਜਾਂਦੀ।
ਜਬ ਅਨਾਤਮਾ ਦੇਹੇ ਪਛਾਣੀ,
ਜਦੋਂ ਇਹ ਦੇਹੀ ਨੂੰ ਪਛਾਣ ਲਿਆ ਕਿ ਇਹ ਅਨ ਆਤਮਾ ਹੈ, ਆਤਮਾ ਅੰਦਰ ਹੈ ਅਨਾਤਮਾ ਇਹ ਦੇਹੀ ਹੈ, ਦੇਹੀ ਝੂਠੀ ਹੈ ਮਿੱਟੀ ਹੈ ਨਿਰੀ ਹੈ।
ਗੇ ਸੰਕਲਪ ਵਿਕਲਪ ਵਿਹਾਨੀ,
ਤਾਂ ਸਾਰੇ ਸੰਕਲਪ ਤੇ ਵਿਕਲਪ ਨਾਸ ਹੋ ਗਏ, ਅਨਾਤਮ ਨੂੰ ਜਾਣ ਲਿਆ। ਆਤਮ ਤੇ ਅਨਾਤਮ ਦੋ ਚੀਜ਼ਾਂ ਨੇ, ਆਤਮਾ ਸਾਡੇ ਅੰਦਰ ਹੈ, ਅਨਾਤਮਾ ਸਾਡੀ ਦੇਹੀ ਨੂੰ ਕਿਹਾ।
ਤੋ ਮਿਲਵੋ ਈਸ਼ਵਰ ਕੋ ਹੋਏ,
ਤਦ ਈਸ਼ਵਰ ਨਾਲ ਮੇਲ ਹੋ ਜਾਂਦਾ ਮਨੁੱਖ ਦਾ ਉਸ ਵਕਤ।
ਨਾ ਤੁਰ ਵਿਸਰ ਰਹੋ ਸਭ ਕੋਏ,
ਨਹੀਂ ਤਾਂ ਬਈ ਸਾਰੇ ਵਿਛੜੇ ਹੀ ਰਹਿੰਦੇ ਨੇ। ਅੰਦਰੋਂ ਮਿਲਾਉਣਾ ਆਪਣੇ ਆਪ ਨੂੰ ਪਰਮਾਤਮਾ ਨਾਲ, ਬਾਹਰਲੇ ਪਾਸੇ ਨਹੀਂ ਸੋਚੀਦਾ ਕਿ ਮਰ ਗਿਆ ਤਾਂ ਹੁਣ ਮਿਲ ਜਾਵੇਗਾ।
ਗਿਆਨ ਪ੍ਰਾਪਤ ਜਿਨ ਮਨ ਮਾਹੀ,
ਜਿਨ੍ਹਾਂ ਦੇ ਮਨ ਵਿੱਚ ਗਿਆਨ ਦੀ ਪ੍ਰਾਪਤੀ ਇਸ ਤਰ੍ਹਾਂ ਹੋ ਜਾਂਦੀ।
ਵਿਛੜਨ ਮਿਲਣ ਸੋ ਜਾਣਤ ਨਾਹੀ,
ਉਹ ਵਿਛੜਨਾ ਮਿਲਣਾ ਜਾਣਦੇ ਹੀ ਨਹੀਂ ਕੀ ਹੁੰਦਾ।
ਪਰਮਾਤਮਾ ਪੂਰਨ ਹੈ ਸਾਰੇ,
ਪਰਮਾਤਮਾ ਤਾਂ ਸਰਬ ਵਿਆਪਕ ਹੈ ਸਾਰਿਆਂ ਥਾਵਾਂ ਤੇ ਹੀ।
ਵਿਛੜੈ ਤਾਂ ਕਤ ਨਾਹੀ ਨਿਰਾਰੇ,
ਜੇ ਉਹ ਵੱਖਰਾ ਹੋਵੇ ਤਾਂ ਵਿਛੜੀਏ, ਵੱਖਰਾ ਹੀ ਨਹੀਂ ਆਪਣੇ ਨਾਲੋਂ, ਤੁਸੀਂ ਕਿੱਥੇ ਸਮਝਦੇ ਹੋ ਕਿ ਉਹ ਕਿੱਥੇ ਆ, ਉਹ ਕਿਤੇ ਹੋਰ ਜਾ ਕੇ ਇਕੱਲੇ ਥਾਂ ਰਹਿੰਦਾ, ਕਿਤੇ ਜਿੱਥੇ ਜਾ ਕੇ ਆਪਾਂ ਮਿਲਦੇ ਹਾਂ। ਆਪਾਂ ਤਾਂ ਦਰਿਆ ਵਾਂਗੂ ਆ ਜਾਂ ਸਮੁੰਦਰ ਵਿੱਚ ਮੱਛੀ ਆ, ਤੇ ਚਾਰੇ ਪਾਸੇ ਸਮੁੰਦਰ ਉੱਤੇ ਥੱਲੇ ਉਹਦੇ ਘੁੰਮਦੀ ਫਿਰਦੀ ਹੈ। ਜੇ ਮੱਛੀ ਮਰ ਜੇ ਤੇ ਮੱਛੀ ਆ ਕੇ ਹੁਣ ਮੈਂ ਸਮੁੰਦਰ 'ਚ ਮਿਲ ਗਈ, ਨਹੀਂ, ਵਿਆਪਕ ਪਰਮਾਤਮਾ ਸਾਰੇ ਵਿਆਪਕ ਹੈ। ਅੰਦਰਲੀ ਜੋਤ ਨੂੰ ਉਸ ਜੋਤ 'ਚ ਮਿਲਾਉਣਾ ਜਿਹੜੀ ਬਾਹਰ ਹੈ ਸਾਡੇ, ਇੰਨਾ ਕਰਮ ਕਰਦਿਆਂ ਹੀ ਪਰਮਾਤਮਾ 'ਚ ਇਨਸਾਨ ਲੀਨ ਹੁੰਦਾ, ਤੇ ਜਦੋਂ ਸਰੀਰ ਨੂੰ ਸਮਝਦਾ ਆਪਣਾ, ਆਤਮਾ ਨੂੰ ਜਾਣਦਾ ਹੀ ਨਹੀਂ, ਉਦੋਂ ਤੱਕ ਵਿਛੜਿਆ ਹੀ ਰਹਿੰਦਾ ਹੈ।
ਜੇ ਵਿਛੜੇ ਤਾਂ ਮਿਲਣਾ ਹੋਏ,
ਜੇ ਵਿਛੜਨ ਤਾਂ ਦੀ ਮਿਲਾਪ ਹੁੰਦਾ ਹੈ।
ਨਾ ਤਰ ਮਿਥਿਆ ਕਹਿਣਾ ਦੋਏ,
ਨਹੀਂ ਤਾਂ ਦੋਵੇਂ ਗੱਲਾਂ ਝੂਠ ਹੀ ਕਹਿੰਦੇ ਨੇ।
ਵਿਆਪਕ ਦੇਸ ਹੈ ਜਿਉਂ ਆਕਾਸ਼ਾ,
ਜਿਵੇਂ ਆਕਾਸ਼ ਹੈ ਉੱਪਰ ਇਹ ਸਾਰੇ ਵਿਆਪਕ ਦਿਸਦਾ।
ਘੱਟ ਉਪਾਧ ਵੱਤ ਮਾਇਆ ਭਾਸਾ,
ਘੜੇ ਦੀ ਉਪਾਧੀ ਵਾਂਗ ਭਾਵ ਮਾਇਆ ਕਰਕੇ ਜੀ ਪਾਸਰੇ, ਜਿਵੇਂ ਆਕਾਸ਼ ਤਾਂ ਇੱਕ ਹੈ ਪਰ ਘੜੇ ਦੀ ਉਪਾਧੀ ਕਰਕੇ ਘੜੇ ਅੰਦਰਲਾ ਆਕਾਸ਼ ਵੱਖਰਾ ਨਜ਼ਰ ਆਉਂਦਾ, ਘਟਾਕਾਸ਼, ਮਟਾਕਾਸ਼, ਮੇਘਾਕਾਸ਼, ਚਿਦਾਕਾਸ਼। ਜਿਵੇਂ ਆਪਾਂ ਹੁਣ ਇੱਥੇ ਇਸ ਗੁਰੂ ਘਰ 'ਚ ਬੈਠੇ, ਜਿੰਨੀ ਖਾਲੀ ਥਾਂ ਹੈ ਤਾਂ ਪੁਲਾੜ ਹੀ ਖਾਲੀ, ਇਹ ਮਟਾਕਾਸ਼ ਹੁੰਦਾ। ਘਟਾਕਾਸ਼ ਜਿਹੜਾ ਘੜੇ ਵਿੱਚ ਖਾਲੀ ਥਾਂ ਹੋਵੇ, ਇੱਕ ਮੇਘਾਕਾਸ਼ ਹੁੰਦਾ ਜਿਹੜਾ ਬੱਦਲ ਦੇ ਥੱਲੇ ਥੱਲੇ ਆਕਾਸ਼ ਹੁੰਦਾ, ਮੇਘਾਕਾਸ਼ ਹੈ। ਇੱਕ ਚਿਦਾਕਾਸ਼ ਮਹਾਕਾਸ਼ ਜਿਹੜਾ ਆਕਾਸ਼ ਉੱਪਰ ਹੁੰਦਾ। ਇੱਕ ਸਾਡੇ ਹਿਰਦੇ ਵਿੱਚ ਵੀ ਖਾਲੀ ਥਾਂ ਹੈ, ਉਹ ਵੀ ਆਕਾਸ਼ ਹੈ। ਇੱਕ ਦਸਮ ਦੁਆਰ ਦੇ ਵਿੱਚ ਵੀ ਸਾਡੇ ਖਾਲੀ ਥਾਂ ਹੈ, ਉਹ ਵੀ ਆਕਾਸ਼ ਹੈ। ਆਕਾਸ਼ ਦੇ ਕਈ ਭਾਵ ਬਣਦੇ ਨੇ, ਇਸ ਕਰਕੇ ਉੱਥੇ ਤੱਕ ਜਾਣਾ ਜਿਹੜਾ ਹੈ, ਮਹਾਰਾਜ ਕਹਿੰਦੇ ਸਰਬ ਵਿਆਪਕ ਇੱਕੋ ਹੀ ਆਕਾਸ਼ ਹੈ, ਪਰ ਉਪਾਧੀ ਕਰਕੇ ਆਕਾਸ਼ ਵੱਖਰੇ ਵੱਖਰੇ ਬਣ ਗਏ। ਮਕਾਨ ਕਰਕੇ ਉਹ ਬਣ ਗਿਆ, ਬੱਦਲਾਂ ਕਰਕੇ ਮੇਘਾਕਾਸ਼ ਬਣ ਗਿਆ, ਘੜੇ ਕਰਕੇ ਮਟਾਕਾਸ਼ ਬਣ ਗਿਆ, ਮਨੁੱਖ ਕਰਕੇ ਹਿਰਦਾ ਆਕਾਸ਼ ਬਣ ਗਿਆ।
ਦੋਹਰਾ ਘਟ ਫੁੱਟ ਆਕਾਸ਼ ਸਭ ਤਿਉਂ ਮਾਇਆ ਹਵਾਇਆਨ।
ਜੇ ਘੜੇ ਫੋੜ ਦਈਏ ਸਾਰੇ ਹੀ ਤਾਂ ਸਾਰਾ ਆਕਾਸ਼ ਫਿਰ ਮਿਲ ਜਾਂਦਾ ਵਿੱਚ ਹੀ, ਘੜੇ ਠੀਕਰੇ ਹੋ ਗਏ, ਆਕਾਸ਼ ਵਿੱਚ ਆਕਾਸ਼ ਮਿਲ ਗਿਆ। ਇਸੇ ਤਰ੍ਹਾਂ ਹੀ ਜਦੋਂ ਆਪਾਂ ਸਰੀਰ ਛੱਡਦੇ ਹਾਂ, ਮਿੱਟੀ ਮਿੱਟੀ 'ਚ ਮਿਲ ਗਈ, ਪਾਣੀ ਪਾਣੀ 'ਚ ਮਿਲ ਗਿਆ, ਅੱਗ ਅੱਗ ਵਿੱਚ ਮਿਲ ਗਈ, ਇਸੇ ਪ੍ਰਕਾਰ ਜਾ ਕੇ ਜੋਤੀ ਜਿਹੜੀ ਆ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਆ। ਪਵਨ ਹੈ ਮਾਹੇ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨਹਾਰੇ ਕੀ ਕਵਨ ਟੇਕ, ਬੁੱਝਰੇ ਗਿਆਨੀ ਮੂਆ ਹੈ ਕੌਣ, ਉਹ ਨਾ ਮੂਆ ਜਾਂ ਰਹਿਆ ਸਮਾਏ, ਉਹ ਨਹੀਂ ਮਰਦਾ ਹੈ। ਆਤਮਾ ਨੂੰ ਜਾਣਨਾ ਕਰੋ ਕੀ ਹੈ, ਪਰਮਾਤਮਾ ਕੀ ਹੈ, ਸਰੀਰਾਂ ਨੂੰ ਛੱਡ ਦਿਓ।
ਰੋਵਨ ਹਸਨ ਤੁਮਾਰ ਜੋ ਸਰਬ ਅਕਾਰਥ ਜਾਨ।
ਤੁਹਾਡਾ ਹੱਸਣਾ ਰੋਣਾ ਐਵੇਂ ਬੇਅਰਥੀ ਜਾ ਰਿਹਾ, ਇਹਨਾਂ ਚੱਕਰਾਂ ਚ ਨਾ ਪਓ। ਜਿਉਂਦੇ ਜੀ ਪਰਮਾਤਮਾ ਦੀ ਪ੍ਰਾਪਤੀ, ਮਨੁੱਖਾ ਜਨਮ ਮਿਲਿਆ ਹੀ ਉਹਦੀ ਪ੍ਰਾਪਤੀ ਲਈ ਹੈ, ਮਰਨ ਤੋਂ ਬਾਅਦ ਨਹੀਂ ਮਿਲਦਾ, ਫਿਰ ਜੂਨਾਂ ਮਿਲ ਜਾਂਦੀਆਂ ਬੰਦੇ ਨੂੰ।
ਚੌਪੇ ਹੈ ਅਧੀਨ ਵਾਸਨਾ ਨਰ ਸਭ।
ਇਹ ਜਿੰਨੇ ਮਨੁੱਖ ਨਜ਼ਰ ਆਉਂਦੇ ਨੇ ਸਾਰੇ ਵਾਸ਼ਨਾ ਦੇ ਅਧੀਨ ਹੀ ਫਸੇ ਹੋਏ ਨੇ।
ਜਾਂ ਤੇ ਜਨਮ ਧਰਤ ਪੁੰਨ ਪੁੰਨ ਤਵ।
ਇਸੇ ਕਰਕੇ ਬੰਦਾ ਬਾਰ ਬਾਰ ਜਨਮ ਲਈ ਜਾਂਦਾ ਦੁਨੀਆਂ ਚ, ਕਿਉਂਕਿ ਵਾਸ਼ਨਾ ਮਿਟਦੀ ਨੀ, ਉਹ ਵਾਸ਼ਨਾ ਹੀ ਫਿਰ ਦੁਬਾਰਾ ਜਨਮ ਦੇ ਦਿੰਦੀ ਹੈ।
ਜਨਮ ਮਰਨ ਬਹੁਤੋਂ ਦੁੱਖ ਪਾਵੇ।
ਬਾਰ ਬਾਰ ਜੰਮਣ ਮਰਨ ਵਿੱਚ ਹੀ ਦੁੱਖ ਪਾਈ ਜਾਂਦਾ।
ਬਾਰ ਬਾਰ ਆਵੇ ਜੱਗ ਜਾਵੇ।
ਬਾਰ ਬਾਰ ਜੱਗ ਚ ਆਉਂਦੇ ਨੇ ਜਾਂਦੇ ਨੇ।
ਗੁਰ ਕੇ ਵਾਕ ਸੁਣੇ ਅਸ ਜਬ ਹੀ।
ਇਹੋ ਜਿਹੇ ਜਦੋਂ ਉਪਦੇਸ਼ ਦੇ ਸੋਹਣੇ ਸਮੁੱਚੇ ਸੋਹਣੇ ਬਚਨ ਸੁਣੇ ਮਹਾਰਾਜ ਦੇ,
ਜਿਹਦਾ ਵਿਚਾਰ ਕਿਉ ਨਰ ਸਭ ਹੀ।
ਸਾਰੇ ਬੰਦਿਆਂ ਨੂੰ ਫੇਰ ਅਕਲ ਆਈ ਉਸ ਗੱਲ ਦੀ।
ਸਤ ਬਚਨ ਇਨ ਸੰਤ ਬਖਾਨੇ।
ਇਹ ਮਹਾਂਪੁਰਖਾਂ ਨੇ ਸਤ ਬਚਨ ਕਹੇ ਆਪਾਂ ਨੂੰ।
ਮਤ ਹਮਾਰ ਮਿਥਿਆ ਪਹਿਚਾਨੇ।
ਉਹ ਜਿਹੜਾ ਸਾਡਾ ਮਤ ਹੈ ਉਹ ਝੂਠਾ ਹੀ, ਐਵੇਂ ਆਪਾਂ ਗੱਲਾਂ ਹੀ ਬਣਾਈਆਂ ਹੋਈਆਂ ਸੀ, ਅਸਲ ਗੱਲ ਤਾਂ ਇਹੀ ਕਹੀ ਇਹਨਾਂ ਨੇ।
ਬਿਨ ਸੰਦੇਹ ਭਏ ਜਬ ਸੁਣਕੇ।
ਜਦੋਂ ਇਹ ਬਚਨ ਸੁਣ ਕੇ ਸੰਦੇਹ ਤੋਂ ਰਹਿਤ ਹੋ ਗਏ, ਸ਼ੰਕੇ ਤੋਂ ਬਿਨਾਂ ਹੋ ਗਏ,
ਵੰਦਨ ਕਰਤ ਭਏ ਗੁਰ ਗੁਣ ਕੈ।
ਸਾਰਿਆਂ ਨੇ ਗੁਰੂ ਜੀ ਨੂੰ ਗੁਣਵਾਨ ਸਮਝ ਕੇ ਮੱਥਾ ਟੇਕਿਆ। ਫਿਰ
ਬਿਨਾਂ ਕਰਤ ਭੇ ਬਾਰੰਬਾਰੀ।
ਬਾਰ ਬਾਰ ਬੇਨਤੀਆਂ ਕਰਦੇ ਨੇ।
ਹਮਰੇ ਗਤ ਕੀ ਜੈਗਤ ਕਾਰੀ।
ਇਹ ਮੁਕਤੀ ਦਾਤਾ ਸਾਨੂੰ ਵੀ ਮੁਕਤੀ ਬਖਸ਼ੋ।
ਨਿਜ ਉਪਦੇਸ਼ ਦੀਜੀਏ ਹਮਕੋ।
ਆਪਣਾ ਉਪਦੇਸ਼ ਹੁਣ ਦਿਓ ਕਿਰਪਾ ਕਰਕੇ ਸਾਨੂੰ।
ਸ਼ਰਨ ਪਰੇ ਕੀ ਲੱਜਿਆ ਤੁਮਕੋ।
ਸ਼ਰਨ ਪਰੇ ਦੀ ਤੁਹਾਨੂੰ ਲੱਜਿਆ ਹੈ ਜੀ ਹੁਣ।
ਸੁਣ ਅਧੀਨਤਾ ਤਿੰਨ ਜਗਤੇ ਸਾ।
ਜਦੋਂ ਨਿਮਰਤਾ ਅਧੀਨਤਾ ਨਾਲ ਬੇਨਤੀ ਕੀਤੀ ਉਹਨਾਂ ਨੇ, ਗੁਰਾਂ ਨੇ ਸੁਣੀ।
ਦੇਤ ਭਏ ਆਪਣੇ ਉਪਦੇਸ਼ਾ।
ਫਿਰ ਮਹਾਰਾਜ ਨੇ ਆਪਣਾ ਉਪਦੇਸ਼ ਉਹਨਾਂ ਬੰਦਿਆਂ ਨੂੰ ਦਿੱਤਾ।
ਸਤਨਾਮ ਸਿਮਰੋ ਲਿਵ ਲਾ ਵਹਾ।
ਭਾਈ ਸਤਨਾਮ ਸ੍ਰੀ ਵਾਹਿਗੁਰੂ ਲਿਵ ਲਾ ਕੇ ਸਿਮਨ ਕਰਿਆ ਕਰੋ। ਫਿਰ ਹੁਣ
ਤੇ ਸਗਰੀ ਇੱਛ ਪਜਾ ਵਹਾ।
ਉਹਦੇ ਨਾਲ ਸਾਰੇ ਪ੍ਰਕਾਰ ਦੀ ਇੱਛਾ ਪੂਰੀ ਹੋ ਜਾਂਦੀ ਇਨਸਾਨ ਦੀ।
ਹੁਕਮ ਸਤ ਮਾਨੋ ਕਰਤਾਰਾ।
ਕਰਤਾਰ ਦਾ ਹੁਕਮ ਸੱਚਾ ਕਰਕੇ ਮੰਨਿਆ ਕਰੋ। ਜਦੋਂ ਕੋਈ ਜੰਮਦਾ ਮਰਦਾ, ਕੋਈ ਦੁੱਖ ਸੁੱਖ ਸਭ ਉਹਦੇ ਭਾਣੇ ਚ ਆਉਂਦੇ ਨੇ।
ਮਰਨ ਜੀਅਨ ਜਨ ਹੋ ਇੱਕ ਸਾਰਾ।
ਮਰਨਾ ਜੰਮਣਾ ਹੁਕਮ ਚ ਹੀ ਜਾਣੋ, ਵੀ ਹੁਕਮ ਅਨੁਸਾਰ ਹੀ ਸਭ ਕੁਝ ਵਰਤਦਾ ਹੈ।
ਹਰਖ ਸੋਗ ਤੇ ਮਨ ਫਿਰ ਕੀ ਜਾਏ।
ਦੁੱਖ ਸੁੱਖ ਤੋਂ ਮਨ ਨੂੰ ਸਥਰ ਕਰੋ। ਦੁੱਖ ਵੀ ਸੁੱਖ ਵੀ ਤਾਂ ਆਉਣੇ ਜਾਣੀ ਖੇਡ ਹੈ। ਹਮੇਸ਼ਾ ਮਨ ਨੂੰ ਦੁੱਖ ਸੁੱਖ ਕਰਕੇ ਨੰਡ ਲਾਇਆ ਕਰੋ।
ਬਿਨ ਸੰਸੇ ਤਬ ਮੁਕਤ ਹੋਵੀ ਜਾਏ।
ਬਿਨਾਂ ਸ਼ੰਕਾ ਤੋਂ ਹੀ ਫਿਰ ਮੁਕਤ ਹੋ ਜਾਓਗੇ। ਨਾਮ ਜਪੀ ਜਾਓ ਬਸ, ਦੁੱਖ ਸੁੱਖ ਤਾਂ ਆਉਣੇ ਜਾਣੀ ਖੇਡ ਹੁੰਦੀ।
ਅਸ ਉਪਦੇਸ਼ ਸੁਣਿਓ ਸਿੱਖ ਭਏ।
ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਸਾਰੇ ਸਿੱਖ ਹੋ ਗਏ।
ਸ੍ਰੀ ਨਾਨਕ ਮਹਿ ਨਿਸ਼ਚਾ ਕਏ।
ਉਸ ਵਕਤ ਗੁਰੂ ਨਾਨਕ ਦੇਵ ਜੀ ਦੇ ਚ ਨਿਸ਼ਚਾ ਕਰ ਲਿਆ। ਫਿਰ
ਸਤਸੰਗਤ ਹੋਵਨ ਤਹਿ ਲਾਗੀ।
ਉੱਥੇ ਸਤਸੰਗਤ ਹੋਣ ਲੱਗੇ।
ਹਰ ਕੀਰਤ ਗਾਵਹਿ ਵੱਡ ਭਾਗੀ।
ਉਹ ਵੱਡਿਆਂ ਭਾਗਾਂ ਵਾਲੇ ਹਰੀ ਦੀ ਕੀਰਤੀ ਗਾਉਣ ਲੱਗੇ।
ਸੇਵਾ ਸੰਤਨ ਕੇ ਸਭ ਕਰਹੀ।
ਸਾਰੇ ਸੰਤ ਮਹਾਤਮਾ ਦੀ ਸੇਵਾ ਚ ਲੱਗ ਗਏ ਨੇ।
ਤਰ ਸਰਦਾ ਹਰ ਨਾਮ ਸਿਮਰ। ਰਹੀ,
ਸ਼ਰਧਾ ਧਾਰ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਨੇ।
ਦੋਹਰਾ ਕਿਤਕ ਦਿਵਸ ਸ੍ਰੀ ਗੁਰ ਕਰਹੇ ਦੀਨੋ ਧਰਮ ਦਿਰੜਾਏ।
ਉੱਥੇ ਮਹਾਰਾਜ ਜੀ ਕਿੰਨੇ ਕ ਦਿਨ ਰਹਿ ਕੇ ਸਾਰੇ ਲੋਕਾਂ ਨੂੰ ਧਰਮ ਪਰਪੱਕਤਾ ਕਰਵਾਈ। ਉੱਥੇ
ਕਰ ਸੰਤੋਖ ਸਿੰਘ ਬੰਧਨਾ ਪੂਰਨ ਹੋਇਓ ਧਿਆਏ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਮੈਂ ਇਸੇ ਗੁਰੂ ਨਾਨਕ ਦੇਵ ਜੀ ਨੂੰ ਵਾਰ ਵਾਰ ਮੱਥਾ ਟੇਕਦਾ ਔਰ ਇਹ ਇਤਿਹਾਸ ਜਿਹੜਾ ਸੀ ਕਹਿੰਦੇ ਇੱਥੇ ਹੀ ਆ ਕੇ ਸੰਪੂਰਨ ਹੋ ਗਿਆ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਉਦੋਂ ਜੀਵਾਂ ਨੂੰ ਤਾਰਿਆ। ਇੰਨੇ ਸੌ ਸਾਲ ਪਹਿਲਾਂ ਉਪਦੇਸ਼ ਤਾਂ ਜਾਪਾਂ ਨੂੰ ਹੋਇਆ, ਉਪਦੇਸ਼ ਨੂੰ ਕਮਾਉਣ ਦੀ ਲੋੜ ਹੈ। ਖਾਲੀ ਸੁਣਨਾ ਹੀ ਨਹੀਂ ਚੰਗਾ ਹੁੰਦਾ, ਸੁਣੋ ਬਹੁਤ ਚੰਗਾ, ਉਸ ਤੋਂ ਉੱਤੇ ਕਮਾਉਣਾ ਚੰਗਾ, ਉਸ ਤੋਂ ਉੱਤੇ ਫਿਰ ਕਮਾ ਕਰਕੇ ਆਪਣੇ ਜੀਵਨ ਨੂੰ ਇਹੋ ਜਿਹਾ ਬਣਾ ਕੇ ਸੱਚੇ ਅਤੇ ਸੁੱਚੇ ਜੀਵਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਜਿਉਂਦੇ ਜੀ ਕਰਕੇ ਸਦਾ ਲਈ ਮੁਕਤ ਹੋ ਜਾਈਏ। ਇਹੀ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰਨ ਜੀ।
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਗੁਰੂ।